ਉਹਨਾਂ ਨੇ ਸੋਚਿਆ ਪਤਾ ਨੀ ਸਹਿਜ ਪਾਠ ਕਰਦਾ ਸਾਡੇ ਘਰੇ, ਕਈ ਵਾਰ ਇਉਂ ਵੀ ਧੋਖਾ ਹੋ ਜਾਂਦਾ। ਉਹ ਪਹਿਲੇ ਦਿਨ ਜਪਜੀ ਸਾਹਿਬ ਪੜ ਗਿਆ, ਸੱਤਵੇਂ ਦਿਨ ਨੌਵੇਂ ਮਹਲੇ ਸਲੋਕ ਪੜ੍ਹਤੇ, ਅਖੰਡ ਪਾਠ ਤਾਂ ਉਹਨੇ ਕੀਤਾ ਹੀ ਨੀ। ਸਾਡੇ ਬੋਲਣ ਵਿਚ ਫਰਕ ਹੁੰਦਾ, ਇਸ ਕਰਕੇ ਆਪਾਂ ਗੁਰਬਾਣੀ ਅੰਦਰ ਕਿੰਤੂ ਪਰੰਤੂ ਕਰੇ ਵਿਸ਼ਵਾਸੀ, ਇੰਨੀ ਬਾਣੀ ਪੜ੍ਹੀ ਸਾਡਾ ਕੰਮ ਨੀ ਬਣਿਆ। ਕੰਮ ਇਸ ਕਰਕੇ ਨੀ ਬਣਿਆ ਕਿਉਂਕਿ ਬਾਣੀ ਨੇ ਬੜੀ ਗਲਤ ਪੜ੍ਹੀ ਹੈ। ਬਾਣੀ ਇੱਕ ਤਾਂ ਸ਼ੁੱਧ ਪੜ੍ਹਨਾ ਸਿੱਖੋ, ਇੱਕ ਆਪਣੇ ਸਰੀਰ ਦੀ ਸ਼ੁੱਧੀ, ਖਾਣਾ ਪੀਣਾ ਪਹਿਨਣਾ ਠੀਕ ਹੋਣਾ ਚਾਹੀਦਾ, ਇੱਕ ਗੁਰੂ ਵਾਲੇ ਬਣ ਕੇ ਫੇਰ ਪੜੋ, ਫੇਰ ਬਹੁਤਾ ਮਹਾਤਮ ਪ੍ਰਾਪਤ ਹੁੰਦਾ ਹੈ।
ਤੇਰਾ ਤੇ ਸਿੱਧਨ ਭਜੈ ਕਾਰਜ ਰਾਜਸੀ ਰਾਸ।
ਇਸ ਕਰਕੇ ਕਹਿੰਦੇ ਨੇ ਜੇ ਕੋਈ ਪ੍ਰਾਪਤੀ ਕਰਨੀ ਹੋਵੇ, ਐਸੀ ਰਾਜਸੀ ਕਾਰਜ ਹੈ ਜਾਂ ਸਿੱਧੀਆਂ ਵਾਸਤੇ ਕੋਈ ਕਰਦਾ ਹੈ ਵੀ ਮੈਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ, ਆਪੋ ਆਪਣੇ ਸ਼ੌਕ ਹੁੰਦੇ ਨੇ, ਆਪਣੇ ਵਿਚ ਸਾਰੇ ਜਾਣੇ ਇੱਕੋ ਸੁਭਾਅ ਦੇ ਨੀ ਬੈਠੇ, ਕੋਈ ਕਿਸੇ ਸੁਭਾਅ ਦਾ ਬੈਠਾ, ਕੋਈ ਕਿਸੇ ਸੁਭਾਅ ਦਾ ਬੈਠਾ। ਕਈਆਂ ਨੂੰ ਰਿੱਧੀਆਂ ਸਿੱਧੀਆਂ ਪਸੰਦ ਨੇ, ਕਈਆਂ ਨੂੰ ਬ੍ਰਹਮ ਗਿਆਨ ਪਸੰਦ ਹੈ, ਕਈਆਂ ਨੂੰ ਮਾਇਆ ਪਸੰਦ ਹੈ, ਕਿਸੇ ਨੂੰ ਕੁਛ ਚਾਹੀਦਾ, ਆਪੋ ਆਪਣੇ ਮਤਲਬ ਦੇ ਮੁਤਾਬਕ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ, ਇੱਥੇ ਸਤਿਗੁਰੂ ਦੇ ਕਹਿਣ ਦਾ ਭਾਵ ਉਹ ਪਾਈ ਕਿਤੇ ਹੋਰ ਨਾ ਜਾਇਓ। ਜਪਜੀ ਸਾਹਿਬ ਹੈ, ਗੁਰਬਾਣੀ ਹੈ, ਗੁਰਬਾਣੀ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੋਵੇਗਾ।
ਯੰਤਰਨ ਮੈਂ ਚੋ ਦਿਸ਼ ਕਯੋ ਪੰਜ ਦਿਸ਼ੀ ਤੇ ਭੂਤ।
ਹੁਣ ਜੇ ਕੋਈ ਯੰਤਰ ਮੰਤਰ ਤੰਤਰ ਆਦਿ ਕਿਸੇ ਤੇ ਅਸਰ ਕਰੇ, ਚੌਦਵੀਂ ਪੌੜੀ ਕਹਿੰਦੇ ਪੜੋ, ਇਹ ਪੰਜ ਦਸੀ ਜਿਹੜੀ ਪੰਜ ਤੇ ਦਸੀ ਪੰਦਰਵੀਂ ਪੌੜੀ ਹੈ, ਕਹਿੰਦੇ ਇਹ ਜੇ ਕੋਈ ਪ੍ਰਭਾਵ ਪੈ ਜਾਂਦਾ ਗਲਤ ਕਿਸਮ ਦਾ ਬਾਹਰਲੀ ਹਵਾ ਦਾ, ਤਾਂ ਉਹਦੇ ਵਾਸਤੇ ਕਹਿੰਦੇ ਪੰਦਰਵੀਂ ਪੌੜੀ ਪੜਿਆ ਕਰੋ।
ਬੋਲਸ ਤੇ ਡਾਕਨ ਸਜੈ ਸੱਤ ਦਸ ਮੋਹਨ ਕੂਤ।
ਇਸੇ ਪ੍ਰਕਾਰ ਕਹਿੰਦੇ ਸੋਲਵੀਂ ਪੌੜੀ ਜਿਹੜੀ ਹੈ ਇਹਨਾਂ ਡਾਕਣੀਆਂ ਆਦਿਕ ਛੱਡ ਜਾਂਦੀਆਂ ਨੇ, ਸੱਤ ਦਸ ਸਤਾਰਵੀਂ ਪੌੜੀ ਵਿਚ ਕਹਿੰਦੇ ਨੇ ਅੱਛੇ ਭੋਜਨ ਪ੍ਰਾਪਤੀ ਵਾਸਤੇ ਕਿ ਜੇ ਚੰਗੇ ਭੋਜਨ ਛਕਣੇ ਨੇ ਮਹਾਰਾਜ ਸਾਨੂੰ ਵਧੀਆ ਖਾਣ ਨੂੰ ਦੇਵੇ। ਕਹਿੰਦੇ ਭਾਵ ਸਮੁੱਚੇ ਜਪਜੀ ਸਾਹਿਬ ਦੇ ਵਿਚ ਸਮੁੱਚੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਭਲੇ ਅਠਾਰਾਂ ਅੱਠ ਦਸ ਨਿਤੁੱਟ ਵਿਦਿਆ ਹੇਤ।
ਕਹਿੰਦੇ ਅਠਾਰਾਂ ਜਿਹੜੀ ਪੌੜੀ ਅਠਾਰਵੀਂ ਹੈ ਨਾ, ਇਹ ਰੋਜ਼ ਪੜ੍ਹੇ ਵਿਦਿਆ ਵਾਸਤੇ ਜਿਹੜੀ ਪੌੜੀ ਹੈ ਅਠਾਰਵੀਂ ਪੌੜੀ ਵਿਦਿਆ ਦੇ ਪੜ੍ਹਨ ਵਿਚ, ਕਹਿੰਦੇ ਇਸ ਤਰੀਕੇ ਨਾਲ ਪੜ੍ਹੇ ਕਿ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਕਰੇ, ਹੇ ਮਹਾਰਾਜ ਮੈਨੂੰ ਵਿਦਿਆ ਦੀ ਦਾਤ ਬਖਸ਼ੋ।
ਅਦਮਾ ਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ।
ਉਹ ਕਹਿੰਦੇ ਛੇ ਮਹੀਨਿਆਂ ਦੇ ਵਿਚ ਉਹ ਬੰਦਾ ਪੂਰਾ ਵਿਦਵਾਨ ਬਣ ਸਕਦਾ, ਵਿਦਿਆ ਐਨ ਵਧੇਗੀ ਉਹਦੀ, ਕਿਉਂਕਿ ਜੇ ਉਹ ਆਸ ਰੱਖ ਕੇ ਪੜ੍ਹੇਗਾ ਤਾਂ ਇਸ ਤਰੀਕੇ ਨਾਲ ਜੋ ਛੋਟੀਆਂ ਛੋਟੀਆਂ ਜਿੰਨੀਆਂ ਵੀ ਇੱਛਾਵਾਂ ਨੇ ਇਹ ਸਾਰੀਆਂ ਪੂਰੀਆਂ ਹੁੰਦੀਆਂ ਹਨ।
ਉੱਨੀ ਸੁੰਨੀ ਜੋਗ ਮੈਂ ਬਿਨਸੀ ਨਾਰ ਸੰਜੋਗ।
ਉਹ ਕਹਿੰਦੇ ਉੱਨੀ ਜਿਹੜੀਆਂ ਉੱਨੀਵੀਂ ਪੌੜੀ ਹੈ, ਜੇ ਯੋਗ ਦੀ ਪ੍ਰਾਪਤੀ ਕਰਨੀ ਹੈ ਉਹ ਇਸ ਤਰੀਕੇ ਨਾਲ ਅਫੁਰ ਯੋਗ ਜਿਹੜਾ ਹੁੰਦਾ ਇਹਦੀ ਪ੍ਰਾਪਤੀ। ਵੀਹਵੀਂ ਜਿਹੜੀ ਹੈ ਜੋ ਸ਼ਾਦੀ ਆਦਿਕ ਵਾਸਤੇ ਗ੍ਰਿਸ਼ਤੀਆਂ ਦੀ ਕਾਮਨਾ ਪੂਰੀ ਕਰਨ ਵਾਸਤੇ, ਕਹਿੰਦੇ ਇਸ ਤਰੀਕੇ ਨਾਲ ਵੀਹਵੀਂ ਪੌੜੀ ਚ ਬਖਸ਼ਿਸ਼ ਹੁੰਦੀ ਹੈ।
ਸੰਤਤ ਹਿਤੇ ਕੀਸਵੀ ਮ੍ਰਿਤ ਸੁੱਤ ਬਾਵੀ ਜੋਗ।
ਕਹਿੰਦੇ ਸੰਤਤ ਔਲਾਦ ਵਾਸਤੇ ਪੌੜੀ ਪੜੇ, ਇੱਕੀਸਵੀਂ ਪੌੜੀ ਔਲਾਦ ਜੇ ਨਾ ਹੁੰਦੀ ਹੋਵੇ ਤਾਂ ਪੜ੍ਹਨੀ, ਪੁੱਤਰ ਵਾਸਤੇ ਪੜ੍ਹਨੀ, ਫਿਰ ਮਿੱਤਰ ਸੁੱਤ ਬਾਈਵੀਂ ਜੋਗ। ਇਸ ਤਰੀਕੇ ਨਾਲ ਬਾਈਵੀਂ ਦਾ ਜਿਹੜਾ ਮੇਲ ਹੈ ਪੁੱਤਰ ਦੇ ਮਰਨ ਨਾਲ, ਭਾਵ ਜਿਹੜਾ ਅਠਾਰਾਂ ਆਦਿਕ ਭਾਵ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਦੂਰ ਹੁੰਦੀਆਂ ਨੇ, ਕਿਉਂਕਿ ਉਦੋਂ ਲੋਕ ਐਸਾ ਪੁੱਛਦੇ ਸੀ। ਆਪਾਂ ਅੱਜ ਦੇ ਯੁੱਗ ਵਿਚ ਬੈਠੇ ਹਾਂ, ਅੱਜ ਤੋਂ 300 ਸਾਲ ਪਿੱਛੇ ਜਾਓ, 400 ਸਾਲ ਪਿੱਛੇ ਜਾਓ, 500 ਸਾਲ ਪਿੱਛੇ ਜਾਓ ਤਾਂ ਜ਼ਮਾਨਾ ਕੈਸਾ ਸੀ, ਦੁਨੀਆਂ ਦੇ ਉੱਤੇ ਕੀ ਹੁੰਦਾ ਸੀ, ਆਪਾਂ ਕਿਉਂਕਿ ਜ਼ਿਆਦਾ ਤੱਕ ਇਧਰ ਧਿਆਨ ਨਹੀਂ ਦਿੱਤਾ ਕਦੇ। ਉਦੋਂ ਸੰਗਤ ਐਸੀਆਂ ਚੀਜ਼ਾਂ ਪੁੱਛਦੀ ਵੀ ਨਹੀਂ, ਮਹਾਰਾਜ ਆਹ ਕਾਰਜ ਹੈ, ਆਹ ਕੰਮ ਕਿਵੇਂ, ਫਲਾਨਾ ਤਾਂ ਐਂ ਕਰ ਦਿੰਦਾ, ਫਲਾਨੇ ਤਾਂ ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਹਿੰਦੂ ਮਤ ਵਿਚ ਤਾਂ ਗੀਤਾ ਹੈ, ਆਪਣੇ ਸਿੱਖ ਪੰਥ ਦੇ ਵਿਚ ਫਿਰ ਕਿਹੜੀ ਬਖਸ਼ਿਸ਼ ਹੋਈ ਹੈ ਆਪਣੇ ਤੇ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੁੱਖ ਮਨੀ ਸਾਹਿਬ ਦਾ ਪਾਠ ਹੈ ਨਾ, ਇਹ ਕਿਤੇ ਉੱਪਰ ਹੈ, ਕਿਤੇ ਜ਼ਿਆਦਾ, ਇਤਨੀਆਂ ਬਖਸ਼ਿਸ਼ਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਵਿਚ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੈ ਮੇਲੇ। ਕਹਿੰਦੇ ਸਾਰਾ ਕੁਝ ਮੈਂ ਲੋਕ ਤੋਂ ਪਰਲੋਕ ਤੱਕ ਬਖਸ਼ਿਸ਼ ਕਰ ਦਿੱਤਾ। ਇਸ ਤਰ੍ਹਾਂ ਕੋਈ ਨਾ ਕੋਈ ਪੁੱਛ ਲੈਂਦਾ ਮਹਾਰਾਜ ਆਪਣੇ ਵਿਚ। ਦਸਵੇਂ ਪਾਤਸ਼ਾਹ ਨੂੰ ਕਹਿੰਦੇ ਉਧਰ ਮਹਾਰਾਜ ਇੱਕ ਗਾਇਤਰੀ ਮੰਤਰ ਆ ਉਹਨਾਂ ਕੋਲ ਜੇ ਪੜ੍ਹਦੇ ਨੇ ਤਾਂ ਉਹਨਾਂ ਸਾਰੇ ਪਾਪ ਮਿਟ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਸਤਵ ਤਾਂ ਸਾਰੀ ਬਾਣੀ ਹੀ ਭਲਾ ਕਰਦੀ ਹੈ, ਪਾਪ ਮੇਟਦੀ ਹੈ, ਪਰ ਜੇ ਤੂੰ ਇਹ ਮਨ ਦੇ ਅੰਦਰ ਸ਼ੰਕਾ ਕਰਦਾ ਕਈ ਵਾਰ ਹੁੰਦਾ ਨਾ ਸ਼ੰਕਾ, ਜਿਵੇਂ ਧੀਰਮਲ ਨੇ ਕਿਹਾ ਸੀ ਜੇ ਦਸਵੇਂ ਪਾਤਸ਼ਾਹ ਇੰਨੇ ਹੀ ਆਪਣੇ ਆਪ ਨੂੰ ਸਮਝਦੇ ਮੈਂ ਗੁਰੂ ਆ ਤਾਂ ਆਪੇ ਲਿਖ ਲੈਣ ਸਰੂਪ ਮਹਾਰਾਜ ਦਾ। ਚੰਗਾ ਮਹਾਰਾਜ ਕਹਿੰਦੇ ਲੈ ਫਿਰ ਆਪੇ ਹੀ ਲਿਖਾਂਗੇ। ਹੁਣ ਅੰਤਰਜਾਮਤਾ ਨਾਲ ਸਾਰਾ ਸਰੂਪ ਲਿਖਾ ਦਿੱਤਾ। ਜਦੋਂ ਸਿੱਖਾਂ ਨੇ ਕਿਹਾ ਵੀ ਇੱਕ ਕੋਈ ਬੰਦਾ ਬਚਨ ਕਰਦੇ ਮਹਾਰਾਜ ਗਾਇਤਰੀ ਮੰਤਰ, ਉੱਥੇ ਤਾਂ ਬੜੇ ਪਾਪ ਨਾਸ਼ ਕਰਦਾ, ਤੇ ਆਪਣੇ ਗੁਰੂ ਘਰ ਦੇ ਵਿੱਚ ਮਹਾਰਾਜ ਗਾਇਤਰੀ ਮੰਤਰ, ਮਹਾਰਾਜ 24 ਅੱਖਰ ਹੁੰਦੇ ਨੇ ਉਹਨਾਂ ਨੂੰ ਗਾਇਤਰੀ ਮੰਤਰ ਕਹਿੰਦੇ, ਬਾਣੀ ਪੜ੍ਹੀ ਜਾਓ ਆਰਾਮ ਨਾਲ। ਨਹੀਂ ਮਹਾਰਾਜ, ਮੈਨੂੰ ਤਾਂ ਪੰਡਿਤ ਪੁੱਛਦਾ, ਮੈਂ ਤੁਹਾਡੇ ਤਾਂ ਹੈ ਨਹੀਂ, ਇਹਦਾ ਮੰਤਰੀ ਬੜਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਉਹਨੂੰ ਜਾ ਕੇ ਦੱਸ ਦੀ ਚਾਚਰੀ ਸ਼ੰਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੀਆਂ ਕਾਮੇ। ਕਹਿੰਦੇ ਇਹਦੇ ਲਈ ਮੁਕਾਬਲੇ ਵਿੱਚ ਗਾਇਤਰੀ ਕੁਛ ਵੀ ਨਹੀਂ ਹੈ, ਮੁਕਾਬਲਾ ਹੀ ਨਹੀਂ ਕਰ ਸਕਦਾ ਗੁਰੂ ਘਰ ਦੇ ਜਿੰਨੇ ਵੀ ਬਾਣੀ ਹੈ। ਕਹਿੰਦੇ ਇਹ ਤਾਂ ਜਦੋਂ ਫਿਰ ਚਰਚਾ ਹੁੰਦੀ ਸੀ ਨਾ ਉਹਨਾਂ ਜ਼ਮਾਨਿਆਂ ਦੇ ਵਿੱਚ, ਤੀਜੇ ਪਾਤਸ਼ਾਹ ਵੇਲੇ ਕਿੰਨਾ ਕਿੰਤੂ ਕੀਤਾ, ਪੰਡਤਾਂ ਨੇ ਜਾ ਕੇ ਕੇਸ ਕਰਤਾ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਵੇਦਾਂ ਦੇ ਹੁੰਦਿਆਂ ਨਵੀਂ ਬਾਣੀ ਰਚੀ ਹੈ, ਇਹਨਾਂ ਨੇ ਜੀ ਸਾਡੇ 68 ਤੀਰਥ ਸੀ ਫਿਰ ਬੌਲੀ ਸਾਹਿਬ ਕਿਉਂ ਰਚੀ ਹੈ, ਇਉਂ ਉਦੋਂ ਜਵਾਬ ਦੇਣੇ ਪੈਂਦੇ ਸੀ। ਉਦੋਂ ਸਤਿਗੁਰੂ ਮਹਾਰਾਜ ਨੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੱਸੀਆਂ ਸਿੰਘਾਂ ਨੂੰ ਔਰ ਸਿੱਖਾਂ ਨੂੰ ਦੱਸੀਆਂ। ਗੁਰੂ ਨਾਨਕ ਦੇਵ ਮਹਾਰਾਜ ਵੇਲੇ ਵੀ ਇਹ ਚਰਚਾ ਹੁੰਦੀ ਰਹੀ ਹੈ, ਤਾਂ ਦੇ ਆਪਾਂ ਵੀ ਇੱਥੇ ਉਹ ਪੁਰਾਣੀਆਂ ਚੀਜ਼ਾਂ ਸੁਣ ਲੈਂਦੇ ਹਾਂ।
ਤੇਈ ਰਿਦਨ ਖੁੱਟ ਮੈਂ 24 ਚਾਤਰ ਪ੍ਰੇਤ।
ਹੁਣ ਕਹਿੰਦੇ ਅਖੁੱਟ ਹੋਵੇ ਅੰਨ ਸਾਡੇ ਕੋਲ ਮੁੱਕੇ ਨਾ, ਭੰਡਾਰੇ ਭਰੇ ਰਹਿਣ, ਤਾਂ ਕਹਿੰਦੇ 23ਵੀਂ ਪੌੜੀ ਫਿਰ ਇਹਦੇ ਵਾਸਤੇ ਅਸੀਂ ਬਖਸ਼ਿਸ਼ ਕੀਤੀ ਵੀ 23ਵੀਂ ਪੌੜੀ ਦਾ ਪਾਠ ਕਰੋ ਜੇ ਇੱਕੋ ਹੀ ਕੰਮ ਵਿੱਚ ਲੋੜ ਹੈ, ਅਖੁੱਟ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ। ਇਸੇ ਪ੍ਰਕਾਰ ਅਥਵਾ ਰਿਪਨ ਜੇ ਆ ਜੇ ਪਾਠ ਰਿੱਧੀਆਂ ਦੀ ਜਗ੍ਹਾ ਤੇ ਵੈਰੀਆਂ ਦੇ ਨਿਖੁੱਟਣ ਲਈ, ਤਾਂ ਸਿਆਣਿਆਂ ਦੇ ਨਾਲ ਕੋਈ ਗੱਲਬਾਤ ਕਰਨਾ ਹੋਵੇ, ਕਿਤੇ ਕਿਸੇ ਬੰਦੇ ਨੇ ਜਾਣਾ ਹੋਵੇ ਚਰਚਾ ਦੇ ਵਿੱਚ, ਕਹਿੰਦੇ 24ਵੀਂ ਪੌੜੀ ਦਾ ਪਹਿਲਾਂ ਜਾਪ ਕਰੋ ਅਥਵਾ 24 ਸਾਹਿਬ ਦਾ ਜਾਪ ਕਰੋ। ਸੋ ਜਿਵੇਂ ਕਿਸੇ ਪੰਡਿਤ ਨੇ ਕਿਹਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਜਦੋਂ ਕਹਿੰਦੇ ਅਸੀਂ ਪਿੰਡ ਹੀ ਹੁੰਦੇ ਸੀ, ਕਹਿੰਦਾ ਉਹ ਬ੍ਰਾਹਮਣ ਕਹਿੰਦਾ ਮੈਂ ਚਰਚਾ ਕਰਨੀ ਹੈ ਗੁਰਬਾਣੀ ਤੇ ਤੁਹਾਡੇ ਨਾਲ, ਉਹ ਕਹਿੰਦੇ ਮੈਂ ਆਖਿਆ ਵੀ ਮੈਂ ਹੁਣ ਕੀ ਕਰਾਂ, ਕਹਿੰਦੇ ਮੈਂ 24 ਸਾਹਿਬ ਦੇ ਸਵੇਰੇ ਉੱਠ ਕੇ ਪਹਿਲਾਂ 5 ਬਾਣੀਆਂ ਪੜ੍ਹੀਆਂ, ਫਿਰ 25 ਪਾਠ 24 ਸਾਹਿਬ ਦੇ ਕਰਕੇ ਦਸਵੇਂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਚਰਚਾ ਕਰਨ ਚੱਲਿਆ, ਗੁਰੂ ਘਰ ਦੀ ਲਾਜ ਰੱਖਿਓ, ਪੰਥ ਦੀ ਲਾਜ ਰੱਖਿਓ, ਪੰਡਿਤ ਨੇ ਚਰਚਾ ਕਰਨੀ ਹੈ। ਕਹਿੰਦੇ ਫਿਰ ਵਾਹਿਗੁਰੂ ਦੇ ਇਹੋ ਜੀ ਕਿਰਪਾ ਰਹੀ, ਕਹਿੰਦੇ ਪਿੰਡਾਂ ਵਾਲੇ ਬੜੇ ਲੋਕ ਇਕੱਠੇ ਹੋਏ ਸੀ, ਕਹਿੰਦੇ ਫਿਰ ਸਾਡੀ ਇੰਨੀ ਚਰਚਾ ਹੋਈ, ਕਹਿੰਦੇ ਮੈਂ ਉੱਥੋਂ ਜਿੱਤ ਕੇ ਆਇਆ, ਕਿਉਂ ਪਾਠ ਕੀਤਾ। ਤੇ ਜੇ ਆਪਾਂ ਪਾਠ ਕਰੀਏ ਕਹਿੰਦੇ ਮਹਾਰਾਜ ਇੱਥੇ, ਕਹਿੰਦੇ 24 ਚਾਤਰ ਪ੍ਰੀਤ, ਜੇ ਬਹੁਤਾ ਜ਼ਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ, ਕਹਿੰਦੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24ਵੀਂ ਪੌੜੀ ਪੜ੍ਹ ਲਓ।
ਪੰਚਵੀਸਵੀਂ ਆਦਰੇ ਸਭ ਕੋ ਮੋਹਨ ਰੇਤ।
ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ, ਤੇ ਸਾਰੇ ਜੇ ਤੇ ਮੋਹਿਤ ਹੋ ਜਾਣ, ਜੀ ਜੰਤ ਸਭ ਭਏ ਦਿਆਲਾ। ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਆਉਂਦੀਆਂ, ਜੀ ਜੰਤ ਸਭ ਵਸ ਕਰ ਦਿੰਨੇ, ਸੇਵਕ ਸਭ ਦਰਬਾਰੇ, ਅਥਵਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਨੇ। ਇਹਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗੀਆਂ, ਸਾਰਾ ਕੁਛ ਬਾਣੀ ਅੰਦਰ ਹੈਗਾ, ਪਰ ਆਪਣੇ ਕੋਲ ਤਾਂ ਫਿਰ ਓਨੀ ਕੀ ਸੋਝੀ ਜਿੰਨੀ ਕੁ ਆਪਾਂ ਨੂੰ ਹੋਣੀ ਹੈ। ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣੋਂ, ਤਾਂ ਅਗਲਾ ਇਹ ਸਮਝਦਾ, ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇਹਨਾਂ ਕੋਲ ਫਲਾਨੀ ਚੀਜ਼ ਨਹੀਂ ਗੁਰੂ ਘਰ ਦੇ ਵਿੱਚ, ਸਾਡੇ ਕੋਲ ਸਾਰਾ ਕੁਛ ਹੀ ਹੈ, ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ, ਇੰਨੇ ਖਜ਼ਾਨੇ ਭਰਪੂਰ ਪਏ ਨੇ। ਮਹਾਰਾਜ ਕਹਿੰਦੇ ਜੇ ਮੋਹਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ। 25ਵੀਂ
26 ਛਲ ਮੈਂ ਬਲ ਧਰੇ ਸਪਤ ਵਿਸ਼ ਕਾ ਜਾਪ।
ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ, 27ਵੀਂ ਦਾ ਜਾਪ ਜਿਹੜਾ ਬਲ ਧਾਰਨ ਵਾਸਤੇ ਕਰੇ।
28 ਕੈ ਭੈ ਦੂਰ ਕੋ ਹੋਏ ਬਜਰ ਸਮ ਪਾਪ।
ਭੈ ਦੂਰ ਕਰਨ ਵਾਸਤੇ ਬਜਰ ਪਾਪ ਹੋ ਜਾਣ ਜਿਹੜੇ ਬੰਦੇ ਤੋਂ, 28 ਪਾਪ 28ਵੀਂ ਪੌੜੀ ਜਿਹੜੀ ਹੈ ਇੱਥੇ 27ਵੀਂ ਮੰਨਣੀ ਹੈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਇੱਕ ਪੌੜੀ ਉਪਰੋਂ ਲੈ ਲਈ ਦੂਸਰੀ, ਇਸ ਕਰਕੇ 27ਵੀਂ ਪੌੜੀ। ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਇਹ ਬੱਜਰ ਪਾਪਾਂ ਨੂੰ ਦੂਰ ਕਰਨ ਵਾਸਤੇ, ਡਰ ਨੂੰ ਦੂਰ ਕਰਨ ਵਾਸਤੇ ਕਹਿੰਦੇ ਪੜੀ ਜਾਵੇ।
ਵਿਖ ਪੀਵੈ ਬਿਖੀਆ ਕੱਟੇ 29 ਸੇ ਕਾ ਝਾੜ।
ਕੋਈ ਬੰਦਾ ਸੱਪ ਲੜ ਜਾਂਦਾ ਜਾਂ ਜ਼ਹਿਰ ਪੀ ਲਵੇ, ਇਤਿਹਾਸਕ ਜ਼ਹਿਰ ਦੀ ਕਿਰਿਆ ਨੂੰ ਕੱਟਣ ਵਾਸਤੇ ਵੀ ਕਹਿੰਦੇ ਅਸੀਂ ਬਖਸ਼ਿਸ਼ ਕੀਤੀ ਹੋਈ ਹੈ, ਤੇ ਜਿਹੜੀ ਪੌੜੀ 29ਵੀਂ ਹੈ ਇਹਦਾ ਜਾਪ ਕਰੇ।
ਦੁੱਧ ਵਧਾਵੇ ਵਜ਼ਨ ਮੈਂ 30 ਪੌੜੀਆਂ ਗਾੜ।
ਕਹਿੰਦੇ ਹੁਣ ਜਿਹੜਾ ਅੱਜ ਕੱਲ ਲੋਕ ਦੁੱਧ ਵਧਾਉਂਦੇ ਆ, ਹੋਰ ਇਸ ਤਰ੍ਹਾਂ ਮਿਲਾਵਟ ਕਰਦੇ ਆ, ਕਈ ਕਰਮ ਕਰਦੇ ਨੇ, ਬਾਣੀ ਨਾਲ ਵੀ ਦੁੱਧ ਵੱਧਦਾ, ਬਾਣੀ ਨਾਲ ਵੀ ਰਿੱਧੀਆਂ ਸਿੱਧੀਆਂ ਵੱਧਦੀਆਂ ਨੇ। ਮਹਾਰਾਜ ਕਹਿੰਦੇ ਤੀਵੀਂ ਪੌੜੀ ਦਾ ਜਾਪ ਕਰੇ, ਘਰ ਵਿਚ ਦੁੱਧ ਦੀ ਕਮੀ ਨਹੀਂ ਰਹਿੰਦੀ। ਉਹੀ ਭਾਵ ਕੇ ਸਾਰਾ ਜਪਜੀ ਸਾਹਿਬ ਦੇ ਪਾਠ ਕਰੇ ਤੇ ਸਾਰੀਆਂ ਮੁਰਾਦਾਂ ਪੂਰੀਆਂ। ਗਊ ਭੈਂਸ ਮੰਗੋ ਲਾਵੇਰੀ, ਭਗਤ ਧੰਨਾ ਜੀ ਪਰਮਾਤਮਾ ਨੂੰ ਕਹਿੰਦੇ ਇੱਕ ਗਊ ਦੇ ਦਿਓ ਇੱਕ ਲਵੇਰੀ ਮੱਝ, ਇਹ ਨਾ ਹੋਵੇ ਕਿ ਉਹ ਦੁੱਧ ਹੀ ਨਾ ਦਿੰਦੇ ਹੋ, ਮੈਂ ਉਹ ਕੀ ਕਰਨੀ ਹੈ। ਇਸ ਕਰਕੇ ਨਾਲ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੋਈ ਹੋਈ ਗਊ ਤੇ ਸੋਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ ਹੈ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨਾ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਘਰ ਮੈਂ ਹੈ, ਬਾਹਰ ਨਾ ਹੀ। ਬਾਹਰ ਟੋਲਾ ਸੋ ਭਰਮ ਭੁਲਾਹੇ,
ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਕਤਾਪ।
ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ, ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੌੜੀ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ, ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ, ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਏ ਦੀ ਸਾਖੀ ਵੀ ਇਸ ਵਿਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ, ਉਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ। ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ, ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਬਚਨ ਕੀਤਾ ਸੀ ਇਹ ਤੀਜੇ ਪਾਤਸ਼ਾਹ ਨੇ ਕਿ ਜਿੱਥੇ ਵੀ ਕਹਿੰਦਾ ਤਈਆ ਕਹਿੰਦਾ, ਜਿੱਥੇ ਵੀ ਕੋਈ ਮਹਾਰਾਜ ਇਹ ਸਾਖੀ ਸੁਣਾਊਗਾ ਨਾ, ਤੇਤੀਵੇਂ ਪੌੜੀ ਦੇ ਪਾਠ ਨਾਲ ਇੱਕੋ ਜਿਹਾ ਚੜਿਆ ਰਹਿਣ ਵਾਲਾ ਤਾਪ ਜਿਹੜਾ ਉਹ ਦੂਰ ਹੋ ਜਾਂਦਾ। ਜਿਹਨੂੰ ਰੋਜ਼ ਤਾਪ ਚੜਦਾ ਹੋਵੇ ਉਹ 34ਵੀਂ ਪੌੜੀ ਆਦਿਕ ਪੜੇ।
ਜੋਰੀ ਚੌਤੀ ਪੜੇ 40-40 ਮਾਪ।
ਇਹਨਾਂ ਸਾਰੀਆਂ ਲਈ ਇੱਕ ਇੱਕ ਪੌੜੀ 40-40 ਵਾਰ ਪੜੇ ਸਾਰੇ ਕਾਰਜਾਂ ਵਿਚ। ਜ਼ਿਆਦਾ ਵਾਰ ਵੀ ਪੜ ਲੇ, ਕੋਈ ਲਿਖੀ ਗਿਣਤੀ ਅਨੁਸਾਰ ਕੁਝ ਜੇ ਵੱਧ ਪੜਾਂਗੇ ਤਾਂ ਕੋਈ ਨੁਕਸਾਨ ਨਹੀਂ ਗਾ। ਇਸ ਕਰਕੇ ਜੇ ਕਹੋ ਵੀ ਅਸੀਂ ਤਾਂ ਗਿਣਤੀ ਨਹੀਂ ਕਰਨੀ, ਅਸੀਂ ਅੱਜ ਦੇ ਸਿੱਖ ਹਾਂ, ਅੱਜ ਦਾ ਸਿੱਖ ਗਿਣਤੀ ਨਹੀਂ ਕਰਦਾ, ਫਿਰ ਪੜ ਭਾਈ ਅੱਧਾ ਘੰਟਾ ਘੰਟਾ ਲਾ ਫਿਰ। ਇਸ ਕਰਕੇ ਨਹੀਂ ਗਿਣਤੀ ਕਰਨੀ ਤਾਂ ਘੰਟਾ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰੋ।
ਕਰਮ ਮਾਂਝ ਦੱਸ ਕੋ ਪੜੈ ਅਰਥ ਮਾਏ ਵੀ ਪਾਠ।
ਸੋ ਕਹਿੰਦੇ ਕਰਮ ਪ੍ਰਥਾ ਜੋ ਪੌੜੀ ਕਹੀ ਆ ਉਹਦੇ 10 ਪਾਠ ਪੜੇ, ਅਰਥ ਧਨ ਆਦਿਕ ਲਈ ਜੋ ਕਹੀ ਹੈ ਉਹਦੇ 20 ਪਾਠ, ਕਾਮਨਾ ਪ੍ਰਾਪਤੀ ਲਈ ਜੋ ਕਹੀ ਹੈ ਉਹਦੇ 30 ਪਾਠ, ਇਸ ਤਰ੍ਹਾਂ ਪਾਠ ਕਰਦਾ ਰਹੇ।
ਦੀ ਕਾਮਨਾ ਸੰਚਰਿਤ 40 ਮੁਕਤ ਰੋਰਾਟ।
30ਵੀਂ ਪਾਠ ਜਿਹੜੀ ਹੈ 30ਵੀਂ ਪੌੜੀ ਪੜ੍ਹਨੀ ਹੈ, ਇਸ ਤਰੀਕੇ ਨਾਲ ਫਿਰ ਜੇ 40ਵੀਂ ਪੌੜੀ 40 ਵਾਰ ਪੜ੍ਹਨੀ ਸ੍ਰੇਸ਼ਟ ਮੁਕਤੀ ਲਈ ਜੀ ਕਹੀ ਹੈ ਪੌੜੀ, ਉਹ 40 ਪਾਠ ਕਰੇ। ਕਿਸੇ ਕਾਰਜ ਦੀ ਪ੍ਰਾਪਤੀ ਲਈ 10 ਪਾਠ ਪੂਰੇ ਜਪਜੀ ਸਾਹਿਬ ਦੇ ਕਰੇ। ਹੁਣ ਮਹਾਰਾਜ ਜਪਜੀ ਸਾਹਿਬ ਦਾ ਪੂਰਾ ਮਾਤਮ ਦੱਸਣਗੇ ਵੀ ਇਹ ਤਾਂ ਅਸੀਂ ਕੱਲੀ ਕੱਲੀ ਪੌੜੀ ਵਿਚ ਕੀ ਅਸੀਂ ਰਚਿਆ ਹੋਇਆ। ਹੁਣ ਕਹਿੰਦੇ ਨੇ 10 ਪਾਠ ਤਾਂ ਜਪਜੀ ਸਾਹਿਬ ਦੇ ਕਰੇ ਹੀ ਕਰੇ ਰੋਜ਼।
35 ਪੰਗਤ ਛੱਤੀਗੜ੍ਹ ਸੁਰ ਕਾਜ ਸੈਤੀਸ।
ਇਸ ਤਰੀਕੇ ਦੇ ਨਾਲ ਕਹਿੰਦੇ ਨੇ ਸਾਰੀਆਂ ਪੌੜੀਆਂ ਦੇ ਵੱਖੋ ਵੱਖਰੇ ਮਾਤਮ ਦੱਸ ਕੇ ਹੁਣ ਕਹਿੰਦੇ ਨੇ 37 ਸੂਰਮ ਗਤੀ ਲਈ ਤੇ 36ਵੀਂ ਕਿਲਾ ਫਤਿਹ ਕਰਨ ਲਈ, ਇਸੇ ਪ੍ਰਕਾਰ 35 ਪੌੜੀਆਂ ਦੇ ਭਾਈਚਾਰੇ ਵਿਚ ਮਾਣ ਸਤਿਕਾਰ ਲਈ, ਇਹ ਸਾਰੀਆਂ ਪੌੜੀਆਂ ਦੇ ਵੱਖਰੇ ਮਾਤਮ ਵੀ ਹਨ।
36 ਮਿਲਨੇ ਸਾਦਕੇ ਕਹਿੰਦੇ ਪੌਰ ਅਸੀਤ।
38ਵੀਂ ਪੌੜੀ ਦੇ ਵਿਚ ਕਹਿੰਦੇ ਨੇ ਜੇ ਜਾਣਾ ਹੋਵੇ ਸਤਿਗੁਰੂ ਕੋਲੇ ਜਾਂ ਕਿਸੇ ਮਹਾਤਮਾ ਕੋਲੇ ਜਾਂ ਸੰਗਤ ਵਿਚ ਜਾਣਾ ਅਥਵਾ ਰਾਜ ਦੁਆਰੇ ਵਿਚ ਜਾਣਾ, ਇਹ ਸਾਰੀ ਬਾਣੀ ਪੜ ਕੇ ਫੇਰ ਹੀ ਅਰਦਾਸ ਕਰਕੇ ਜਾਣਾ ਕਿ ਮੈਨੂੰ ਉਥੋਂ ਕਿਰਪਾ ਹੋਵੇ, ਮੈਨੂੰ ਉਥੋਂ ਨਾਮਦਾਨ ਮਿਲੇ, ਸਤਿਗੁਰੂ ਕਿਰਪਾ ਕਰਿਓ ਤੁਹਾਡੇ ਦਰ ਤੇ ਆਉਣ ਲੱਗਿਆਂ ਸਾਡੇ ਤੇ ਮਿਹਰ ਕਰਿਓ, ਸਾਤੋਂ ਕੋਈ ਅਵੱਗਿਆ ਨਾ ਹੋ ਜਾਵੇ, ਸਾਨੂੰ ਮੱਥਾ ਟੇਕਣ ਵਿਚ ਸਮਰਥ ਬਖਸ਼ੋ, ਸਾਨੂੰ ਇਸ ਤਰ੍ਹਾਂ ਸਮਰਥ ਬਖਸ਼ੋ, ਹਰ ਪ੍ਰਕਾਰ ਦੀ ਅਰਦਾਸ ਕਰਕੇ ਫੇਰ ਆਓ ਇੱਥੇ।
39 ਧਨ ਦੇਵ ਕੋ 40 ਚਤੁਰ ਭੁਜ ਰੂਪ।
ਇਸੇ ਪ੍ਰਕਾਰ ਕਹਿੰਦੇ ਜਿਹੜੀ 39ਵੀਂ ਪੌੜੀ ਪੜ੍ਹਨੀ ਹੈ, ਭਾਵ ਇੱਥੇ 39ਵੀਂ ਪੌੜੀ ਅਖੀਰ ਤੇ ਜਾ ਕੇ ਆ ਗਈ, ਤਾਂ ਇਸ ਦੇਵ ਰੂਪ ਹੋਣ ਲਈ ਜਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ, 40 ਜਿਹੜੀ ਚਤੁਰ ਭੁਜ ਰੂਪ ਅਥਵਾ ਜਿਹੜਾ ਕਹਿੰਦੇ ਨੇ ਪ੍ਰਮਾਤਮਾ ਰੂਪ ਹੀ ਵਿਚ ਬ੍ਰਹਮ ਗਿਆਨ ਦੇ ਵਾਸਤੇ ਹੀ ਪੌੜੀ ਪੜੇ।
ਯਾਰ ਭਾਂਤ ਜਬ ਲਿਖੋ ਤੇ ਭੋਜਨ ਅਖੈ ਸਰੂਪ।
ਅਖੈ ਸਰੂਪ ਹੋਣ ਲਈ ਭਾਵ ਕੇਵਲ ਮੁਕਤੀ ਲਈ ਚਾਰ ਤਰ੍ਹਾਂ ਦੇ ਨਾਲ ਜਿਹੜਾ ਹੈ ਨਾ ਇਹ ਜਪਜੀ ਸਾਹਿਬ ਦਾ ਸੇਵਨ ਕਰੇ ਜਪੇ। ਹੁਣ ਜਪਜੀ ਸਾਹਿਬ ਦਾ ਪੂਰਾ ਮਹਾਤਮ ਕਹਿੰਦੇ ਨੇ, ਕਹਿੰਦੇ ਨੇ ਜਪੇ ਲਿਖੇ ਹੋਮ ਕਰੇ ਤੇ ਭੋਜਨ ਦੇਵੇ ਭਾਵ ਲੰਗਰ ਆਦਿਕ ਕਰੇ, ਇਸ ਤਰ੍ਹਾਂ ਬਾਣੀ ਪੜੇ। ਜਪਜੀ ਸਾਹਿਬ ਤਾਂਹੀਓ ਪੁਰਾਣੇ ਸਿੰਘ ਲਿਖਦੇ ਹੁੰਦੇ ਸਾਰਾ। ਜਪਜੀ ਸਾਹਿਬ ਲਿਖਣ ਦਾ ਬੜਾ ਲਾਭ ਹੈ, ਜਪਜੀ ਸਾਹਿਬ ਦੇ ਪੜ੍ਹਨ ਦਾ ਬੜਾ ਲਾਭ ਹੈ। ਜਪਜੀ ਸਾਹਿਬ ਸੁਣੇ, ਜਪਜੀ ਸਾਹਿਬ ਸੁਣਾਵੇ। ਤੋ ਜਿਵੇਂ ਕੋਈ ਬੱਚੇ ਸੀ ਛੋਟੇ ਛੋਟੇ, ਉਹ ਕਾਪੀ ਤੇ ਵਾਹਿਗੁਰੂ ਵਾਹਿਗੁਰੂ ਲਿਖ ਲਿਖ ਕੇ ਭਰੀ ਜਾਂਦੇ ਸੀ। ਮੈਂ ਕਿਹਾ ਇਹ ਵਾਹਿਗੁਰੂ ਵਾਹਿਗੁਰੂ ਲਿਖਣ ਦਾ ਕੀ ਫਾਇਦਾ ਤੁਹਾਨੂੰ, ਕੋਈ ਲਾਭ ਨਜ਼ਰ ਆਉਂਦਾ? ਇਹ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ, ਕੋਈ ਪਤਾ ਵੀ ਹੈ ਕਿ ਵੈਸੇ ਲਿਖੇ ਜਾਂਦੇ ਨੇ? ਕਹਿੰਦੇ ਜੀ ਇਹਦੇ ਨਾਲ ਇੱਕ ਤਾਂ ਹੱਥ ਸਫਲੇ ਹੁੰਦੇ ਨੇ, ਇੱਕ ਸਾਡੀਆਂ ਅੱਖਾਂ ਸਫਲੀਆਂ ਹੁੰਦੀਆਂ ਨੇ, ਇੱਕ ਅਸੀਂ ਮੂੰਹ ਚ ਵਾਹਿਗੁਰੂ ਕਹਿੰਦੇ ਹਾਂ, ਇੱਕ ਸਾਡੀ ਬੁੱਧੀ ਚ ਬੈਠਦਾ ਜਾ ਕੇ ਵਾਹਿਗੁਰੂ। ਕਹਿੰਦੇ ਸਾਰਾ ਸਰੀਰ ਹੀ ਸਫਲਾ ਹੁੰਦਾ ਲਿਖਣ ਦੇ ਨਾਲ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਦਾ ਭਾਈ ਪਾਠ, ਕਿਉਂ ਉਹਨਾਂ ਦਿਨਾਂ ਚ ਛਾਪੇ ਖਾਨੇ ਨਹੀਂ ਸੀ, ਉਹਨਾਂ ਦਿਨਾਂ ਚ ਪ੍ਰੈਸ ਨਹੀਂ ਸੀ, ਉਹ ਤਾਂ ਮਹਾਰਾਜ ਨੇ ਇਸ ਕਰਕੇ ਕੁਛ ਇਹ ਬਚਨ ਕੀਤੇ ਕਿ ਇੱਕ ਜਪਜੀ ਸਾਹਿਬ ਲਿਖ ਕੇ ਕਿਸੇ ਨੇ ਦਿਓ ਇੰਨਾ ਭਲਾ ਹੋਵੇਗਾ, ਪੰਜ ਗ੍ਰੰਥੀ ਲਿਖ ਕੇ ਦਿਓ ਇੰਨਾ ਫਾਇਦਾ ਹੋਵੇਗਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਆਪਣੇ ਹੱਥੀਂ। ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਪੜੋ, ਬਾਣੀ ਸੁਣੋ, ਬਾਣੀ ਲਿਖਿਆ ਕਰੋ।
ਜਪ ਮਹਿਮਾ ਪੌੜੀ ਪੜੈ ਕਰਹਿ ਗੁਰਸਨ ਪ੍ਰੀਤ।
ਇਸ ਕਰਕੇ ਜਪਜੀ ਦੀਆਂ ਜੋ ਪੌੜੀਆਂ ਨੇ, ਜੋ ਮਹਿਮਾ ਅਸਾਂ ਲਿਖੀ ਹੈ, ਉਹਨੂੰ ਉਹਦੀ ਉਸ ਕਾਰਜ ਲਈ ਪੜੇ, ਗੁਰੂ ਨਾਲ ਪ੍ਰੀਤੀ ਧਾਰਨ ਕਰੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨੀ ਮਹਿਮਾ ਦੀ ਪੌੜੀ ਦਾ ਇਸ਼ਾਰਾ ਜਨਮ ਸਾਖੀ ਦੀ ਇਸ ਪੌੜੀ ਵੱਲ ਵੀ ਦੱਸਦੇ ਨੇ ਕਿ ਇਹ ਜਪ ਕਰਤੇ ਪੁਰਖ ਕਾ, ਇਹ ਕਰਤੇ ਪੁਰਖ ਦਾ ਜਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਪਜੀ ਸਾਹਿਬ ਦੇ ਪਾਰ ਨਾਲ ਪ੍ਰੇਮ ਵੱਧਦਾ ਪਰਮੇਸ਼ਰ ਨਾਲ।
ਦੇਚਾ ਜਾ ਕਾ ਗੁਰਨ ਮੈਂ ਹੋਏ ਸਫਲ ਤੇ ਰੀਤ।
ਜਿਨ੍ਹਾਂ ਦਾ ਗੁਰਾਂ ਦੇ ਵਿੱਚ ਨਿਸ਼ਚਾ ਹੈ ਨਾ, ਉਨ੍ਹਾਂ ਦਾ ਸਾਰਾ ਕੁਝ ਸਫਲਾ ਹੋਣਾ। ਇੱਕ ਗੱਲ ਪਹਿਲਾਂ ਨੋਟ ਕਰ ਲਓ, ਜੇ ਤੁਹਾਡਾ ਭਰੋਸਾ ਹੀ ਨਹੀਂ ਹੈ ਫੇਰ ਨਾ ਸ਼ੁਰੂ ਕਰਿਓ ਕੁਛ, ਕੀ ਫਾਇਦਾ ਦੋ ਚਿੱਤੀ ਰੱਖ ਕੇ। ਜੇ ਪੂਰਾ ਭਰੋਸਾ ਕਰ ਲਓਗੇ ਤਾਂ ਤੁਹਾਡਾ ਸਾਰਾ ਹੀ ਕਾਰਜ ਰਾਸ ਆ ਜਾਣਾ। ਭਰੋਸੇ ਤੋਂ ਬਿਨਾਂ ਨਾ ਚੱਲਿਓ। ਕੋਈ ਮਨ ਦੇ ਅੰਦਰ ਐਸਾ ਨਹੀਂ ਲਿਆਉਣਾ ਕਿ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਫੇਰ ਤਾਂ ਕੱਚੀ ਗੱਲ ਹੋ ਗਈ। ਇਸ ਕਰਕੇ ਪੂਰਾ ਭਰੋਸਾ ਕਰਕੇ ਪਿਆਰ ਨਾਲ ਸਤਿਕਾਰ ਨਾਲ ਜਪਜੀ ਸਾਹਿਬ ਦੇ ਦੇਖੋ, ਮਹਾਰਾਜ ਨੇ ਕਿਹਾ 10 ਪਾਠ ਜ਼ਰੂਰ ਕਰਿਆ ਕਰੋ, 20 ਕਰਿਆ, ਜਿਹਨੇ ਜ਼ਿਆਦਾ ਕਰਨ ਇਹ ਘੱਟੋ ਘੱਟ 10 ਤਾਂ ਲਾਏ ਨੇ ਆਪਾਂ ਨੂੰ, 20 ਕਰ ਲਓ, 30 ਕਰ ਲਓ। ਬਾਰ ਬਾਰ ਜਪਜੀ ਸਾਹਿਬ ਪੜ੍ਹਦਿਆਂ ਕੀ ਹੁੰਦਾ, ਮਨ ਦੀ ਮੈਲ ਉਤਰਨ ਲੱਗ ਪੈਂਦੀ। ਬ੍ਰਹਮ ਗਿਆਨ ਦੀ ਦਾਤ ਲਈ ਜਪਜੀ ਸਾਹਿਬ ਉਚਾਰਨ ਕੀਤਾ ਮਹਾਰਾਜ ਜੀ ਨੇ, ਸਾਰੇ ਬ੍ਰਹਮ ਗਿਆਨੀਆਂ ਨੇ ਬੜੇ ਬੜੇ ਪਾਠ ਕੀਤੇ ਨੇ। ਇਸ ਕਰਕੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ 250 ਜਪਜੀ ਸਾਹਿਬ ਰੋਜ਼ ਪੜ੍ਹਦੇ ਸੀ, ਉਹ ਬਹੁਤ ਮਹਾਤਮਾ 150, ਕੋਈ 100 ਪਾਠ, 100 ਤੋਂ ਘੱਟ ਤਾਂ ਕਿਸੇ ਬ੍ਰਹਮ ਗਿਆਨੀ ਨੇ ਕੀਤਾ ਹੀ ਨਹੀਂ ਇਹਦਾ ਪਾਠ। ਸਵੇਰ ਤੋਂ ਲੈ ਕੇ ਰਾਤ ਤੱਕ ਜਪਜੀ ਸਾਹਿਬ ਦੇ ਪਾਠ ਕਰੀ ਜਾਓ ਕਰੀ ਜਾਓ, ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਵੱਡੀ ਪ੍ਰਾਪਤੀ ਹੋ ਗਈ ਮੈਨੂੰ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਜਪਜੀ ਸਾਹਿਬ ਦਾ ਮਹਾਤਮ ਅੱਗੇ ਕੱਲ ਨੂੰ ਸ਼ਰਵਣ ਕਰਾਂਗੇ। ਆਓ ਪਿਆਰ ਸਤਿਕਾਰ ਨਾਲ, ਕਿੰਨਾ ਗੁਰਾਂ ਨੇ ਆਪਾਂ ਨੂੰ ਉਪਦੇਸ਼ ਕਰ ਦਿੱਤਾ, ਇੰਨਾ ਉਪਦੇਸ਼ ਕੋਈ ਨਹੀਂ ਦੇ ਸਕਦਾ ਜਿੰਨਾ ਉਪਦੇਸ਼ ਗੁਰੂ ਸਾਹਿਬ ਦਿੰਦੇ ਨੇ। ਇਸ ਕਰਕੇ ਆਪਾਂ ਗੁਰਾਂ ਦੇ ਉਪਦੇਸ਼ ਨੂੰ ਮੰਨੀਏ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਵਾਹੇ ਗੁਰੂ ਵਾਹੇ।